ਸਤਿਸੰਗ ਜੀ, ਪਿਆਰ ਨਾਲ ਕਹਿਣਾ, ਸਤਿਸੰਗਤ ਕਾਫੀ ਅਰਸੇ ਦੇ ਬਾਅਦ ਫਿਰ ਤੋਂ ਇੱਥੇ ਪਾਤਰਾਂ ਵਿਖੇ ਪੁੱਜ ਕੇ ਆਪ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਮਹਾਂਪੁਰਸ਼ ਹੁਣੇ ਜ਼ਿਕਰ ਕਰ ਰਹੇ ਸੀ ਕਿ ਸ਼ਾਇਦ 30 ਸਾਲ ਹੋ ਗਏ ਜਦ ਇੱਥੇ ਸਤਸੰਗ ਕਰਨ ਦਾ ਮੌਕਾ ਬਣਿਆ। ਹਾਲਾਂਕਿ ਸਾਰੇ ਸਾਲ ਦਿੱਲੀ ਵਿੱਚ ਬਹੁਤ ਘੱਟ ਰਹਿਣਾ ਹੁੰਦਾ ਹੈ, ਲੇਕਿਨ ਇਸ ਦੇ ਬਾਵਜੂਦ ਕਈ ਕਈ ਥਾਂ 'ਤੇ ਕਿੰਨੇ ਵਰੇ ਹੋ ਜਾਂਦੇ ਹਨ, ਉੱਥੇ ਮੁੜ ਕੇ ਜਾਣ ਦਾ ਮੌਕਾ ਨਹੀਂ ਬਣਦਾ। ਔਰ ਉਸ ਤੋਂ ਵੀ ਵੱਧ ਥਾਂ ਉਹ ਹਨ ਕਈ ਗੁਣਾ ਜਿੱਥੇ ਕਿ ਇੱਕ ਵਾਰ ਵੀ ਜਾਣ ਦਾ ਮੌਕਾ ਨਹੀਂ ਬਣਿਆ। ਲੇਕਿਨ ਕਿਤੇ ਨਾ ਕਿਤੇ ਮਹਾਂਪੁਰਸ਼ਾਂ ਦੇ ਉਹਨਾਂ ਇਲਾਕਿਆਂ ਦੇ ਦਰਸ਼ਨ ਹੋ ਜਾਂਦੇ ਹਨ। ਔਰ ਹਾਲ ਵਿੱਚ ਹੀ ਸੰਤ ਸਮਾਗਮ ਜਿਹੜਾ ਕਿ ਠੀਕ ਇੱਕ ਮਹੀਨਾ ਪਹਿਲੇ ਸੰਪੰਨ ਹੋਇਆ ਦਿੱਲੀ ਵਿੱਚ, ਉੱਥੇ ਵੀ ਬੜੀ ਵੱਡੀ ਤਾਦਾਦ ਦੇ ਵਿੱਚ ਮਹਾਂਪੁਰਸ਼ ਪਹੁੰਚਦੇ ਹਨ, ਥਾਂ ਥਾਂ ਤੋਂ ਚੱਲ ਕੇ ਆਉਂਦੇ ਹਨ। ਇੱਕ ਸੁੰਦਰ ਬਾਗ ਸਜਦਾ ਹੈ, ਭਿੰਨ ਭਿੰਨ ਰੰਗਾਂ ਦੇ ਫੁੱਲ ਜਿਹੜੇ ਕਿ ਆਪਣੀ ਮਹਿਕ ਵੰਡਦੇ ਹਨ, ਔਰ ਇੱਕ ਨਮੂਨਾ ਪੇਸ਼ ਹੁੰਦਾ ਹੈ ਜਿਹੜਾ ਕਿ ਚਾਨਾ ਸਦੈਵ ਤੋਂ ਸੰਤਾਂ ਮਹਾਤਮਾਵਾਂ ਗੁਰੂ ਪੀਰ ਪੈਗੰਬਰਾਂ ਦੀ ਰਹੀ ਹੈ ਕਿ ਇਹ ਜਿਹੜਾ ਸਜਿਆ ਹੋਇਆ ਬਾਗ ਇੱਕ ਮਹਿਕ ਹੀ ਵੰਡਣ ਵਾਲਾ, ਇਹ ਕਿਤੇ ਸੀਮਿਤ ਨਾ ਰਹੇ, ਕਿਉਂਕਿ ਇਸ ਮਹਿਕ ਦੀ ਜ਼ਰੂਰਤ ਸਾਰੇ ਸੰਸਾਰ ਵਿੱਚ ਹੈ। ਹੁਣੇ ਵੀ ਆਪ ਸ਼ਰਵਣ ਕਰ ਰਹੇ ਸੀ ਔਰ ਮਿਲ ਕੇ ਗਾ ਵੀ ਰਹੇ ਸੀ ਕਿ ਸਾਰਿਆਂ ਨੂੰ ਜ਼ਰੂਰਤ ਹੈ ਪਿਆਰ ਦੀ। ਇਨਸਾਨਾਂ ਨੂੰ ਤਾਂ ਛੱਡੀਏ, ਪਸ਼ੂਆਂ ਨੂੰ ਵੀ ਪਿਆਰ ਦੀ ਜ਼ਰੂਰਤ ਹੁੰਦੀ ਹੈ, ਔਰ ਅਸੀਂ ਕਿਤਨੇ ਪਿਆਰ ਦੇ ਨਾਲ ਕਿਤੇ ਉਹਨਾਂ ਦੇ ਸਿਰ 'ਤੇ ਪਿੱਠ 'ਤੇ ਹੱਥ ਫੇਰਦੇ ਹਾਂ। ਔਰ ਸਾਈਕੋਲੋਜਿਸਟ ਕਹਿੰਦੇ ਹਨ ਕਿ ਅਗਰ ਦੁੱਧ ਦੇਣ ਵਾਲੇ ਉਹ ਪਸ਼ੂ ਹਨ ਤਾਂ ਪਿਆਰ ਨਾਲ ਅਗਰ ਇਸ ਤਰ੍ਹਾਂ ਸਹਿਲਾਇਆ ਜਾਂਦਾ ਹੈ ਤਾਂ ਜ਼ਿਆਦਾ ਦੁੱਧ ਦਿੰਦੀਆਂ ਹਨ ਉਹ ਪਸ਼ੂ। ਤਾਂ ਇਸ ਤਰ੍ਹਾਂ ਦੇ ਨਾਲ ਪਿਆਰ ਦੀ ਜ਼ਰੂਰਤ ਹਰ ਕਿਸੇ ਨੂੰ ਹੈ, ਤਾਂ ਪਿਆਰ ਦੀ ਹੀ ਮਹਿਕ ਇਹ ਥਾਂ ਥਾਂ 'ਤੇ ਇਸ ਦੀ ਲੋੜ ਹੈ। ਨਫ਼ਰਤ ਨੇ ਤਾਂ ਹਮੇਸ਼ਾ ਦੁਰਗੰਧ ਫੈਲਾਈ ਹੈ। ਜਿਤਨੇ ਵੀ ਵਿਪਰੀਤ ਭਾਵਨਾਵਾਂ ਹਨ, ਵੈਰ, ਈਰਸ਼ਾ, ਨਫ਼ਰਤ, ਕਰੂਰਤਾ, ਕਠੋਰਤਾ, ਅਹਿਮ ਅਭਿਮਾਨ, ਲੋਭ, ਲਾਲਚ, ਜਿਤਨੇ ਵੀ ਵਿਕਾਰਾਂ ਦਾ ਨਾਂ ਲਿੱਤਾ ਜਾਂਦਾ ਹੈ, ਇਹ ਸਾਰੇ ਹੀ ਦੁਰਗੰਧ ਹੀ ਫੈਲਾਉਂਦੇ ਹਨ। ਅਗਰ ਕੂੜਾ ਕਰਕਟ ਘਰ ਵਿੱਚ ਹੋਵੇ ਤਾਂ ਘਰ ਵਿੱਚ ਵੀ ਇੱਕ ਮਿੰਟ ਬਿਤਾਉਣਾ ਮੁਸ਼ਕਿਲ ਹੈ, ਅਗਰ ਗਲੀ ਵਿੱਚ ਹੈ ਤਾਂ ਉੱਥੋਂ ਗੁਜ਼ਰਨਾ ਮੁਸ਼ਕਿਲ ਹੈ। ਤੋ ਇੱਕ ਗੰਦਗੀ ਜਿਸ ਨੂੰ ਮੰਨੀ ਗਈ ਹੈ, ਜਿਹੜਾ ਕਿ ਇੱਕ ਦੁਰਗੰਧ ਫੈਲਾਉਣ ਵਾਲਾ ਹੁੰਦਾ ਹੈ, ਤੋ ਉਸ ਦੀ ਕਿਤਨੀ ਮਹੱਤਤਾ ਹੈ ਮਹਾਂਪੁਰਸ਼ਾਂ ਸੰਤਾਂ ਨੇ ਦੱਸੀ ਹੈ ਕਿ ਮਹੱਤਤਾ ਉਹਨਾਂ ਦੀ ਨਹੀਂ ਹੈ, ਮਹੱਤਤਾ ਪਿਆਰ ਦੀ ਹੈ, ਨਿਮਰਤਾ ਦੀ ਹੈ, ਵਿਸ਼ਾਲਤਾ ਦੀ ਹੈ। ਇਹਨਾਂ ਗੁਣਾਂ ਨਾਲ ਯੁਕਤ ਹੋ ਕੇ, ਇਹਨਾਂ ਭਾਵਨਾਵਾਂ ਨਾਲ ਯੁਕਤ ਹੋ ਕੇ ਜਿਹੜੇ ਵਿਚਰਨ ਕਰਦੇ ਹਨ, ਉਹੀ ਆਪਣੇ ਘਰ ਸੰਸਾਰ ਨੂੰ ਮਹਿਕਾਉਂਦੇ ਹਨ। ਤੋ ਇਸ ਲਈ ਅੱਜ ਵੀ ਮਹਾਂਪੁਰਸ਼ ਮਿਲ ਬੈਠ ਕੇ ਆਪ ਸਾਰੇ ਇਹਨਾਂ ਭਾਵਨਾਵਾਂ ਨੂੰ ਜੀਵਨ ਦੇ ਵਿੱਚ ਮਜ਼ਬੂਤੀ ਮਿਲੇ, ਇਸ ਲਈ ਪ੍ਰਾਰਥਨਾਵਾਂ ਵੀ ਕੀਤੀਆਂ ਜਾ ਰਹੀਆਂ ਸੀ। ਔਰ ਗੀਤ ਕਵਿਤਾ ਵਿਖਿਆਨ ਦੇ ਰੂਪ ਦੇ ਵਿੱਚ ਇਹਨਾਂ ਤੋਂ ਹੀ ਸਾਨੂੰ ਪ੍ਰੇਰਣਾ ਮਿਲ ਰਹੀ ਸੀ, ਭਾਵੇਂ ਉਹ ਰੱਬੀ ਬਾਣੀ ਤੋਂ, ਭਾਵੇਂ ਉਹ ਕਬੀਰ ਜੀ ਦੇ ਬਚਨ, ਭਾਵੇਂ ਬੁੱਲੇ ਸ਼ਾਹ ਜੀ ਦੇ ਬਚਨ, ਚਾਹੇ ਫਰੀਦ ਜੀ ਦੇ ਸ਼ਲੋਕ, ਚਾਹੇ ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ, ਜਾਂ ਫਿਰ ਹਜ਼ਰਤ ਈਸਾ ਮਸੀਹ ਜੀ ਦੀ ਸਿੱਖਿਆਵਾਂ, ਕਿੱਥੋਂ ਵੀ ਜ਼ਿਕਰ ਕੀਤੇ ਹੋਣ, ਲੇਕਿਨ ਮਹਾਂਪੁਰਸ਼ਾਂ ਦਾ ਭਾਵ ਇਹੀ ਹੈ ਕਿ ਅਸੀਂ ਉਹ ਕੁਛ ਚੁਣਨਾ ਹੈ ਜਿਹੜਾ ਕਿ ਲਾਭਦਾਇਕ ਹੈ ਸਾਡੇ ਲਈ ਔਰ ਹੋਰਨਾਂ ਲਈ। ਅਗਰ ਬਾਣੀ ਵੀ ਬੋਲਣੀ ਹੈ, ਸ਼ਬਦ ਵੀ ਉਚਾਰਨ ਕਰਨੇ ਹਨ, ਤਾਂ ਇਹ ਸੋਚ ਜ਼ਰੂਰੀ ਕਿ ਇਸ ਵਿੱਚ ਮੇਰਾ ਜਾਂ ਕਿਸੇ ਹੋਰ ਦਾ ਕੀ ਭਲਾ ਹੋਣ ਵਾਲਾ ਹੈ। ਤੋ ਇਸ ਲਈ ਜੋ ਲਾਹੇਵੰਦ ਹੈ ਉਸੇ ਨੂੰ ਹੀ ਚੁਣਨਾ, ਇਸੇ ਨੂੰ ਵਿਵੇਕੀ ਕਿਹਾ ਜਾਂਦਾ ਹੈ, ਇਸੇ ਨੂੰ ਹੀ ਵਿਜ਼ਡਮ ਕਿਹਾ ਜਾਂਦਾ ਹੈ। ਕਿ ਅਗਰ ਇਹ ਵਿਵੇਕ ਕੰਮ ਕਰਦਾ ਹੈ, ਔਰ ਵਿਵੇਕ ਬੁੱਧੀ ਇਹ ਸੰਤਾਂ ਦਾ ਸੰਗ ਕਰਕੇ ਹੀ ਮਿਲਦੀ ਹੈ, ਕਿਉਂਕਿ ਸੰਤ ਪ੍ਰਵਿਰਤੀ ਗੁਣਾਂ ਵੱਲ ਵੇਖਦੀ ਹੈ। ਸੰਤ ਪ੍ਰਵਿਰਤੀ ਹਮੇਸ਼ਾ ਉਹਨਾਂ ਹੀ ਭਾਵਨਾਵਾਂ ਨੂੰ ਅਪਣਾਉਂਦੀ ਹੈ ਜਿਨ੍ਹਾਂ ਦੇ ਨਾਲ ਆਪਣਾ ਜੀਵਨ ਸਜਦਾ ਹੈ, ਸੰਵਰਦਾ ਹੈ, ਔਰ ਉਹਨਾਂ ਰਾਹੀਂ ਹੋਰਨਾਂ ਨੂੰ ਵੀ ਰਾਹ ਮਿਲਦੀ ਹੈ, ਹੋਰਨਾਂ ਨੂੰ ਵੀ ਜੀਵਨ ਜੀਣ ਦਾ ਸਲੀਕਾ ਪ੍ਰਾਪਤ ਹੁੰਦਾ ਹੈ। ਤੋ ਇਸ ਲਈ ਐਸਿਆਂ ਦਾ ਸੰਗ ਕਰਕੇ ਸਾਡੇ ਜੀਵਨ ਦੇ ਵਿੱਚ ਵੀ ਕ੍ਰਾਂਤੀ ਆ ਜਾਂਦੀ ਹੈ। ਵਰਨਾ ਤਾਂ ਜੋ ਕੁਛ ਪ੍ਰਵਿਰਤੀਆਂ ਹਨ ਇਨਸਾਨ ਦੀਆਂ, ਉਹ ਹਮੇਸ਼ਾ ਉਹੀ ਕੁਛ ਚੁਣਦੀਆਂ ਹਨ, ਕਿਉਂਕਿ ਇਨਸਾਨ ਦੀ ਫਿਤਰਤ ਐਸੀ ਹਮੇਸ਼ਾ ਰਹੀ ਹੈ ਕਿ ਇੱਕ ਫੁੱਲ ਦੀ ਥਾਂ 'ਤੇ ਖਾਰ ਵੱਲ ਜਾਂਦਾ ਹੈ, ਮਿਠਾਸ ਦੀ ਜਗ੍ਹਾ 'ਤੇ ਕੜਵਾਹਟ ਵੱਲ ਜਾਂਦਾ ਹੈ, ਤਿਆਗ ਕਰਨ ਦੀ ਬਜਾਏ ਦੂਸਰੇ ਦਾ ਹੱਕ ਖੋਣ ਵਿੱਚ ਯਕੀਨ ਰੱਖਦਾ ਹੈ। ਇਹ ਇਨਸਾਨ ਦੀ ਪ੍ਰਵਿਰਤੀ ਹੈ। ਇਸ ਅੰਮ੍ਰਿਤ ਨੂੰ ਤਜ ਕੇ ਵਿਖ ਦੀ ਇੱਕ ਵਿਸ਼ਟਾ, ਇੱਕ ਵਿਸ਼ ਦੀ ਵਿਸ਼ ਦਾ ਹੀ ਸੇਵਨ ਕਰਦਾ ਹੈ, ਇਸ ਨੰਕਾਰ ਦੀ ਜਗ੍ਹਾ 'ਤੇ ਇਸ ਸੰਸਾਰ ਨੂੰ ਮਹੱਤਤਾ ਦਿੰਦਾ ਹੈ। ਇਸ ਪਰਮ ਅਸਤਿਤ ਨੂੰ ਹੀ ਅੰਮ੍ਰਿਤ ਮੰਨਿਆ ਗਿਆ ਹੈ, ਔਰ ਅਗਰ ਇਸ ਅੰਮ੍ਰਿਤ ਦਾ ਸੇਵਨ ਹੋ ਰਿਹਾ ਹੈ ਤਾਂ ਫਿਰ ਇਹ ਜਿਤਨੇ ਵੀ ਸ਼ੁੱਧ ਸੋਚ ਹੈ ਕਿਉਂ ਨਾ ਬਣੇ, ਇਹ ਫਿਰ ਸੁੰਦਰ ਭਾਵਨਾਵਾਂ ਨੂੰ ਦਿਲਾਂ ਦੇ ਵਿੱਚ ਥਾਂ ਕਿਉਂ ਨਾ ਦਿੱਤੀ ਜਾਵੇ, ਕਿਉਂਕਿ ਅੰਮ੍ਰਿਤ ਦਾ ਸੇਵਨ ਹੋ ਰਿਹਾ ਹੈ, ਵਿਸ਼ਟਾ ਦਾ ਨਹੀਂ ਹੈ, ਵਿਸ਼ ਦਾ ਨਹੀਂ ਹੈ। ਇਸ ਲਈ ਐਸੀਆਂ ਜਿਹੜੀਆਂ ਕਿ ਭਾਵਨਾਵਾਂ ਹਨ ਉਹਨਾਂ ਦੇ ਹਿਰਦਿਆਂ ਵਿੱਚ ਹੀ ਵਸੀਆਂ ਹਨ ਜਿਨ੍ਹਾਂ ਨੇ ਇਸ ਅੰਮ੍ਰਿਤ ਦਾ ਪਾਨ ਕੀਤਾ ਹੈ, ਇਸ ਅੰਮ੍ਰਿਤ ਦਾ ਸੇਵਨ ਕੀਤਾ ਹੈ। ਇਸੇ ਲਈ ਅਵਤਾਰ ਬਾਣੀ ਵਿੱਚ ਵੀ ਅਸੀਂ ਪੜ੍ਹਦੇ ਹਾਂ ਕਿ ਇਸ ਅੰਮ੍ਰਿਤ ਨੂੰ ਰਜ ਰਜ ਪੀਓ, ਤਨ ਸੌਖਾ ਦਿਲ ਸ਼ਾਦ ਕਰੋ। ਕਿ ਇਸ ਅੰਮ੍ਰਿਤ ਨੂੰ ਰਜ ਰਜ ਪੀਣਾ ਹੈ, ਕੇਵਲ ਆਪਣੇ ਬੁੱਲ, ਕੇਵਲ ਆਪਣੇ ਹੋਂਠ ਹੀ ਗਿੱਲੇ ਨਹੀਂ ਕਰਨੇ ਹਨ ਕਿ ਬਸ ਇੱਕ ਚਮਚ ਭਰ ਲਓ, ਬਸ ਥੋੜ੍ਹਾ ਜਿਹਾ ਆਪਣੇ ਹੋਂਠ ਗਿੱਲੇ ਕਰ ਲਓ। ਇਹ ਤਾਂ ਸੰਸਾਰ ਦੇ ਲਈ ਤਾਂ ਕਿਹਾ ਜਾ ਸਕਦਾ ਹੈ ਕਿ ਸੰਸਾਰ ਤਾਂ ਕੇਵਲ ਗੁਜ਼ਰਾਨ ਲਈ ਹੈ, ਸੰਸਾਰ ਨੂੰ ਇਤਨੀ ਅਹਿਮੀਅਤ ਦਿਓ ਕਿ ਬਸ ਹੋਠਾਂ ਨੂੰ ਚਲੋ ਗਿੱਲਾ ਕਰ ਲਿਆ, ਲੇਕਿਨ ਰਜ ਰਜ ਪੀਣਾ ਤਾਂ ਸੰਸਾਰ ਨੂੰ ਨਹੀਂ ਹੈ, ਰਜ ਰਜ ਤਾਂ ਇਸ ਅੰਮ੍ਰਿਤ ਨੂੰ ਪੀਣਾ ਹੈ, ਇਸ ਨੰਕਾਰ ਨੂੰ ਹਿਰਦੇ ਵਿੱਚ ਇਤਨੇ ਗਹਿਰੇ ਉਤਾਰਨਾ ਹੈ, ਆਪਣੇ ਜ਼ਹਿਨ ਦਿਲਾਂ ਦਿਮਾਗਾਂ ਦੇ ਵਿੱਚ, ਆਪਣੀ ਸੋਚ ਵਿੱਚ, ਆਪਣੇ ਖਿਆਲਾਂ ਵਿੱਚ ਇਸ ਅੰਮ੍ਰਿਤ ਨੂੰ ਰਜ ਰਜ ਪੀਣਾ ਹੈ। ਔਰ ਜਿਹੜੇ ਵਾਕਈ ਹੀ ਇਸ ਨੂੰ ਰਜ ਰਜ ਪੀ ਲੈਂਦੇ ਹਨ ਉਹਨਾਂ ਦਾ ਰੁਤਬਾ ਕਿਤਨਾ ਉੱਚਾ ਹੁੰਦਾ ਹੈ, ਉਹ ਵਰਦਾਨ ਹੁੰਦੇ ਹਨ, ਉਹ ਹੋਰਨਾਂ ਲਈ ਵੀ ਇੱਕ ਰੋਸ਼ਨ ਮੀਨਾਰ ਹੁੰਦੇ ਹਨ। ਤੋ ਇਸ ਲਈ ਮਹਾਂਪੁਰਸ਼ ਭਗਤਾਂ ਦੀ ਬਾਣੀ ਇਹੀ ਸਾਨੂੰ ਪੁਕਾਰ ਪੁਕਾਰ ਕੇ ਕਹਿੰਦੀ ਹੈ ਕਿ ਅਸੀਂ ਕਿਸ ਦਾ ਅਨੁਕਰਨ ਕਰਨਾ ਹੈ, ਕਿਸ ਦਾ ਅਨੁਸਰਨ ਕਰਨਾ ਹੈ, ਕਿਸ ਦੇ ਪਿੱਛੇ ਚੱਲਣਾ ਹੈ, ਅਸੀਂ ਕਿਹੜੀ ਚਾਲ ਚੱਲਣੀ ਹੈ, ਸਾਡੀ ਸੋਚ ਕਿਹੋ ਜਿਹੀ ਹੋਣੀ ਹੈ, ਸਾਡੇ ਵਿਵਹਾਰ ਕਿਹੋ ਜਿਹੇ ਹੋਣੇ ਹਨ, ਅਸੀਂ ਕਿਹੜੇ ਪਹਿਲੂਆਂ ਨੂੰ ਅਸੀਂ ਜੀਵਨ ਦੇ ਵਿੱਚ ਅਹਿਮੀਅਤ ਦੇਣੀ ਹੈ, ਇਹ ਇੱਕ ਸੋਚਣ ਦੀ, ਇਹ ਖਿਆਲਾਂ ਦੀ ਸੋਚ ਨੂੰ ਇੱਕ ਸਹੀ ਸੇਧ ਮਿਲ ਜਾਂਦੀ ਹੈ ਤਾਂ ਫਿਰ ਇਨਸਾਨ ਸਹੀ ਰਸਤਾ ਅਪਣਾ ਲੈਂਦਾ ਔਰ ਸਹੀ ਉਸਦੀ ਜੀਵਨ ਦੀ ਚਾਲ ਬਣ ਜਾਂਦੀ ਹੈ। ਤੋ ਇਸੇ ਲਈ ਮਹਾਂਪੁਰਸ਼ ਇਹੀ ਅਹਿਸਾਸ ਕਰਾਉਂਦੇ ਹਨ ਕਿ ਇਨਸਾਨ ਕਿਸੇ ਮਦ ਦੇ ਵਿੱਚ ਚੂਰ ਹੋਇਆ ਹੋਇਆ ਤੂੰ ਇੱਕ ਰਾਹ ਛੱਡ ਬੈਠਾ ਹੈ, ਔਰ ਇਨਸਾਨ ਵੀ ਅਜੀਬ ਹੈਰਾਨਗੀ ਹੁੰਦੀ ਹੈ। ਕਈ NGOs ਜਾਂ ਸਰਕਾਰਾਂ ਵੀ ਬੜੇ ਬੜੇ ਪੋਸਟਰ ਛਾਪ ਕੇ ਜਾਂ ਫਿਰ ਉਸਦੇ ਕੋਈ ਵੀਡੀਓ ਬਣਾ ਕੇ ਕਿਸੇ ਵੀਡੀਓ ਕਲਿਪਿੰਗ ਦੇ ਰੂਪ ਵਿੱਚ ਕਿਤੇ ਸਿਨੇਮਾ ਹਾਲਾਂ ਵਿੱਚ ਵੀ ਦਿਖਾਉਂਦੇ ਹਨ, TV ਦੇ ਉੱਤੇ ਵੀ ਦਿਖਾਉਂਦੇ ਹਨ ਕਿ ਅਗਰ ਇੱਕ ਸਿਗਰਟ ਤੰਬਾਕੂ ਦਾ ਸੇਵਨ ਕਰਦੇ ਹੋ ਤਾਂ ਕਿਤਨੇ ਦਰਦਨਾਕ ਦ੍ਰਿਸ਼ ਦਿਖਾਉਂਦੇ ਹਨ ਕਿ ਕਿਸ ਤਰ੍ਹਾਂ ਦੇ ਨਾਲ ਮੂੰਹ ਦੀ ਹਾਲਤ ਹੈ, ਕਿਸ ਤਰ੍ਹਾਂ ਦੇ ਨਾਲ ਜਿਸਮ ਦੇ ਵਿੱਚ ਜੋ ਉਸਦਾ ਅਸਰ ਹੋਇਆ ਹੈ। ਉਹ ਸਾਰੇ ਦ੍ਰਿਸ਼ ਭਿਆਨਕ ਦੇਖ ਵੀ ਰਹੇ ਹਨ, ਲੇਕਿਨ ਫਿਰ ਵੀ ਉਸਦਾ ਸੇਵਨ ਨਹੀਂ ਛੱਡਦੇ ਹਨ। ਇਸੇ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਸੰਤਾਂ ਨੇ ਕਿਤਨੇ ਕਿਤਨੇ ਐਸੇ ਪਹਿਲੂਆਂ ਤੋਂ ਬਾਜ਼ ਆਉਣ ਦੀ ਗੱਲ ਕੀਤੀ ਹੈ, ਲੇਕਿਨ ਇਨਸਾਨ ਉਹਨਾਂ ਮਹਾਂਪੁਰਸ਼ਾਂ ਗੁਰੂ ਪੀਰ ਪੈਗੰਬਰਾਂ ਦੀ ਬਾਣੀ ਨੂੰ ਪੜ੍ਹ ਸੁਣ ਕੇ ਵੀ ਫਿਰ ਵੀ ਉਸੇ ਰਸਤੇ 'ਤੇ ਚੱਲਣਗੇ ਜਿਸ ਤੋਂ ਉਹਨਾਂ ਨੇ ਵਰਜਿਆ ਹੈ। ਤੋ ਇਹ ਇਨਸਾਨ ਦੀ ਐਸੀ ਮਤ ਹੈ, ਔਰ ਫਿਰ ਵੀ ਇਹ ਦੋਸ਼ ਹੋਰਾਂ ਨੂੰ ਦਿੰਦਾ ਹੈ। ਮਹਾਂਪੁਰਸ਼ਾਂ ਵੱਲੋਂ ਕੋਈ ਕਸਰ ਨਹੀਂ ਰਹੀ ਹੈ, ਇਹ ਹਮੇਸ਼ਾ ਹੀ ਸੰਸਾਰ ਦਾ ਉਧਾਰ ਕਰਨ ਦੇ ਲਈ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਹਰ ਯੁੱਗ, ਹਰ ਦੌਰ ਦੇ ਵਿੱਚ ਇਸ ਧਰਤੀ 'ਤੇ ਜਨਮ ਲੈ ਕੇ ਇਨਸਾਨ ਦੇ ਕਲਿਆਣ ਲਈ, ਇਨਸਾਨ ਦੇ ਬਚਾਓ ਲਈ, ਭਵਸਾਗਰ ਤੋਂ ਪਾਰ ਉਤਾਰਨ ਲਈ ਉਹਨਾਂ ਦੀ ਇਹ ਦੇਣ ਰਹੀ ਹੈ। ਲੇਕਿਨ ਕਿਸ ਨੇ ਉਸ ਤੋਂ ਲਾਭ ਉਠਾਇਆ ਹੈ, ਕਿਸ ਨੇ ਉਸ ਮਤ ਨੂੰ ਆਪਣੀ ਮਤ ਬਣਾਇਆ ਹੈ, ਕਿਸ ਨੇ ਉਸ ਨਜ਼ਰ ਨੂੰ ਆਪਣੀ ਨਜ਼ਰ ਬਣਾਇਆ ਹੈ, ਇਹ ਵਿਰਲੇ ਹੀ ਹੋਇਆ ਕਰਦੇ ਹਨ। ਜਿਵੇਂ ਵਰਿਕਸ਼ ਇੱਕ ਦਰਖਤ ਜਿਹੜਾ ਹੈ ਉਹ ਛਾਂ ਦਿੰਦਾ ਹੈ ਔਰ ਚਾਰੋਂ ਪਾਸੇ ਧੁੱਪ ਹੈ, ਲੇਕਿਨ ਉਸ ਵਰਿਕਸ਼ ਦੇ ਹੋਣ ਦੇ ਬਾਵਜੂਦ ਅਗਰ ਇਨਸਾਨ ਉਸ ਦਰਖਤ ਦੇ ਹੇਠਾਂ ਨਹੀਂ ਜਾਂਦਾ ਤਾਂ ਉਸ ਨੂੰ ਅਸੀਂ ਕੀ ਕਹਾਂਗੇ ਕਿ ਇੱਕ ਤਪ ਵੀ ਰਿਹਾ ਹੈ, ਲੇਕਿਨ ਉਹ ਵਰਿਕਸ਼ ਵੀ ਹੈ, ਉਹ ਦਰਖਤ ਵੀ ਹੈ, ਛਾਂ ਵੀ ਹੈ, ਲੇਕਿਨ ਫਿਰ ਵੀ ਉਸ ਪਾਸੇ ਦੇ ਉਸ ਵੱਲ ਕਦਮ ਨਹੀਂ ਵੱਧਦੇ ਹਨ। ਤੋ ਇਸੇ ਨੂੰ ਕਿਹਾ ਗਿਆ ਹੈ ਕਿ ਇਨਸਾਨ ਦੀ ਬੁੱਧੀ ਜਾਂ ਵਿਵੇਕ ਕੰਮ ਨਹੀਂ ਕਰ ਰਿਹਾ ਹੈ। ਇੱਕ ਛਾਂ ਵੀ ਮਿਲ ਸਕਦੀ ਹੈ, ਉਸ ਤਪਸ਼ ਤੋਂ ਰਾਹਤ ਵੀ ਮਿਲ ਸਕਦੀ ਹੈ, ਲੇਕਿਨ ਇਨਸਾਨ ਦੇ ਕਦਮ ਉਸ ਪਾਸੇ ਨਹੀਂ ਜਾਂਦੇ ਹਨ। ਇਸ ਲਈ ਮਹਾਂਪੁਰਸ਼ਾਂ ਨੇ ਇਹੀ ਕਿਹਾ ਹੈ ਕਿ ਬੁਰੇ ਕਾਮ ਕੋ ਉੱਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਕਿ ਇਸ ਤਰ੍ਹਾਂ ਦੇ ਨਾਲ ਇੱਕ ਜੋ ਕਲਿਆਣਕਾਰੀ ਹੈ ਉਸ ਪਾਸੇ ਸੁੱਤਾ ਰਹਿੰਦਾ ਹੈ ਔਰ ਵਿਪਰੀਤ ਕੰਮਾਂ ਦੇ ਲਈ ਹਮੇਸ਼ਾ ਉਤਸ਼ਾਹਿਤ ਰਹਿੰਦਾ ਹੈ। ਹੋਰਾਂ ਨੂੰ ਮਿਸਾਲ ਬਣਾ ਕੇ ਉਹ ਕਰ ਰਿਹਾ ਹੈ, ਮੈਂ ਕਿਉਂ ਨਹੀਂ, ਉਹ ਇੱਦਾਂ ਕਰ ਰਿਹਾ ਹੈ, ਮੈਂ ਕਿਉਂ ਨਹੀਂ ਕਰ ਸਕਦਾ। ਉਹਨਾਂ ਦੀਆਂ ਮਿਸਾਲਾਂ ਯਾਦ ਰਹਿੰਦੀਆਂ ਹਨ, ਉਹਨਾਂ ਤੋਂ ਪ੍ਰੇਰਣਾ ਲੈ ਕੇ ਇੱਕਦਮ ਕਦਮ ਵਧਣ ਲੱਗ ਪੈਂਦੇ ਹਨ। ਲੇਕਿਨ ਦੂਸਰੀਆਂ ਮਿਸਾਲਾਂ ਕੀ ਉਹ ਨਹੀਂ ਹੋਈਆਂ ਹਨ? ਉਹ ਵੀ ਤਾਂ ਕਹਿ ਸਕਦਾ ਹੈ ਕਿ ਉਹਨਾਂ ਨੇ ਇੰਨਾ ਤਿਆਗ ਕੀਤਾ, ਮੈਂ ਕਿਉਂ ਨਹੀਂ, ਉਹਨਾਂ ਨੇ ਦੂਸਰੇ ਦੀ ਗੱਲ ਜਰ ਲਈ, ਮੈਂ ਕਿਉਂ ਨਹੀਂ ਜਰ ਸਕਦਾ। ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਕੋਈ ਲਿਖਤ ਨਾ ਹੋਣ ਦੇ ਬਾਵਜੂਦ ਅਮਾਨਤ ਦੇ ਵਿੱਚ ਖਿਆਨਤ ਨਹੀਂ ਕੀਤੀ, ਮੈਂ ਵੀ ਉੱਦਾਂ ਕਰਾਂ, ਕਿ ਉਹ ਨਹੀਂ ਮਿਸਾਲਾਂ ਸਾਡੇ ਸਾਹਮਣੇ? ਕਿਉਂ ਉਹੀ ਮਿਸਾਲਾਂ ਹਨ ਕਿ ਉਹਨੇ ਕਰ ਲਿਆ ਅਤੇ ਫਿਰ ਕੀ ਹੋ ਗਿਆ, ਉਸਦਾ ਕੀ ਵਿਗੜ ਗਿਆ? ਉਹ ਮਿਸਾਲਾਂ ਤਾਂ ਬੜੇ ਝੱਟ ਸੀ। ਇਸੇ ਲਈ ਕਿਹਾ ਹੈ ਕਿ ਬੁਰੇ ਕਾਮ ਕੋ ਉੱਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਕਿ ਉਸ ਪਾਸੇ 'ਤੇ ਅਸੀਂ ਪ੍ਰੇਰਣਾਵਾਂ ਵੀ ਲੈਂਦੇ ਹਨ, ਉਸ ਪਾਸੇ ਅਸੀਂ ਅਨੁਕਰਨ ਵੀ ਕਰਦੇ ਹਾਂ, ਉਸ ਪਾਸੇ ਕਦਮ ਵੀ ਵਧਾਉਂਦੇ ਹਾਂ, ਲੇਕਿਨ ਜਿਹੜਾ ਕਲਿਆਣਕਾਰੀ ਹੈ ਉਸਦਾ ਅਨੁਸਰਣ ਨਹੀਂ, ਉਸਦਾ ਅਨੁਕਰਨ ਨਹੀਂ। ਜਿਵੇਂ ਮਹਾਂਪੁਰਸ਼ਾਂ ਨੇ ਕਿਹਾ ਹੈ ਕਿ ਸੰਤ ਰਖ ਸੰਤਨ ਕੇ ਪਾਛੇ, ਲੇਕਿਨ ਸਾਡੀ ਪ੍ਰਵਿਰਤੀ ਇਹ ਹੋ ਗਈ ਹੈ ਕਿ ਸੰਤ ਰਖ ਸੰਤਨ ਕੋ ਪਾਛੇ, ਕਿ ਅਸੀਂ ਸੰਤਾਂ ਦੇ ਪਿੱਛੇ ਚੱਲਣਾ ਹੈ, ਲੇਕਿਨ ਸਾਡੀ ਪ੍ਰਵਿਰਤੀ ਕਿ ਰਖ ਸੰਤਨ ਕੋ ਪਾਛੇ, ਕਿ ਉਹਨਾਂ ਨੂੰ ਪਿੱਛੇ ਹੀ ਰਹਿਣ ਦਿਉ, ਉਹਨਾਂ ਦੀ ਅਸੀਂ ਕੀ ਅਸੀਂ ਅਨੁਕਰਨ ਕਰੀਏ, ਕੀ ਪਿਆਰ ਵਿੱਚ ਪਿਆ ਹੈ, ਕੀ ਨਿਮਰਤਾ ਦੇ ਵਿੱਚ ਪਿਆ ਹੈ, ਕੀ ਵਿਸ਼ਾਲਤਾ ਸਹਿਣਸ਼ੀਲਤਾ ਵਿੱਚ ਪਿਆ ਹੈ। ਤੋ ਇਸ ਲਈ ਅਸੀਂ ਸੰਤਾਂ ਦੀ ਮਤ ਨੂੰ ਪਿੱਛੇ ਰੱਖਦੇ ਹਾਂ ਔਰ ਆਪਣੀ ਹੂੜ ਮਤ ਨੂੰ ਸਾਹਮਣੇ ਰੱਖਦੇ ਹਾਂ। ਇਸ ਲਈ ਮਨਮਤੀ ਇਹ ਬਣ ਕੇ ਅਸੀਂ ਇਸ ਸੰਸਾਰ ਦੇ ਵਿੱਚ ਵਿਚਰਨ ਕਰਦੇ ਹਾਂ। ਸਾਡੀ ਇਸੇ ਲਈ ਸਾਖਤ ਪ੍ਰਵਿਰਤੀ ਬੁਲੰਦ ਹੁੰਦੀ ਹੈ, ਮਜ਼ਬੂਤ ਹੁੰਦੀ ਹੈ, ਔਰ ਸਾਖਤ ਔਰ ਗੁਰਮੁਖ, ਮਨਮਤ ਅਤੇ ਗੁਰਮਤ ਦੋਨਾਂ ਦੇ ਵਿੱਚੋਂ ਕਿਸ ਨੂੰ ਅਹਿਮੀਅਤ ਗੁਰੂ ਪੀਰ ਪੈਗੰਬਰਾਂ ਨੇ ਦਿੱਤੀ ਹੈ? ਗੁਰਮਤ ਨੂੰ ਹੀ ਵਿਸ਼ੇਸ਼ਤਾ ਦਿੱਤੀ ਗਈ ਹੈ, ਮਨਮੁਖ ਨਹੀਂ ਗੁਰਮੁਖਾਂ ਨੂੰ ਹੀ ਵਿਸ਼ੇਸ਼ਤਾ ਦਿੱਤੀ ਗਈ ਹੈ, ਅਹੰਕਾਰ ਨਹੀਂ ਵਿਨਮ੍ਰਤਾ ਨਿਮਰਤਾ ਨੂੰ ਹੀ ਵਿਸ਼ੇਸ਼ਤਾ ਦਿੱਤੀ ਗਈ ਹੈ। ਨਫ਼ਰਤ ਨੂੰ ਨਹੀਂ ਪਿਆਰ ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ। ਇਸੇ ਤਰ੍ਹਾਂ ਦੇ ਨਾਲ ਤੰਗ ਦਿਲੀਆਂ ਅਤੇ ਸੰਕੀਰਣਤਾਵਾਂ ਨੂੰ ਨਹੀਂ, ਇੱਕ ਵਿਸ਼ਾਲਤਾ ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ। ਤੋ ਇਹ ਮਹਾਂਪੁਰਸ਼ਾਂ ਦੇ ਫੈਸਲੇ ਇਹ ਹਮੇਸ਼ਾ ਤੋਂ ਰਹੇ ਹਨ ਕਿ ਉਹਨਾਂ ਨੇ ਇਹ ਵੀ ਫੈਸਲੇ ਦੇ ਦਿੱਤੇ ਕਿ ਕਿਸ ਦੀ ਮਹੱਤਤਾ ਹੈ, ਕਿਸ ਪਹਿਲੂ ਦੀ ਵਿਸ਼ੇਸ਼ਤਾ ਹੈ। ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਸੰਤਾਂ ਦੀ ਬਾਣੀ ਇਹੀ ਪੁਕਾਰ ਪੁਕਾਰ ਕੇ ਕਹਿੰਦੀ ਹੈ। ਔਰ ਅੱਜ ਸਾਦਾ ਜੇ ਸ਼ਬਦਾਂ ਦਾ ਸਹਾਰਾ ਲੈ ਕੇ, ਕੋਈ ਗੂੜ ਸੰਸਕ੍ਰਿਤ ਨਹੀਂ, ਕੋਈ ਅਰਬੀ ਫਾਰਸੀ ਨਹੀਂ, ਕੋਈ ਪਸ਼ਤੋ ਨਹੀਂ, ਕੋਈ ਹੋਰ ਇਸ ਤਰ੍ਹਾਂ ਦੀ ਲੈਟਿਨ ਨਹੀਂ, ਬੜੇ ਸਰਲ ਸਾਦੇ ਸ਼ਬਦਾਂ ਦੇ ਵਿੱਚ ਮਹਾਂਪੁਰਸ਼ਾਂ ਨੇ ਇਹੀ ਪੈਗਾਮ ਦਿੱਤਾ ਹੈ। ਅਸੀਂ ਇੱਕ ਸਾਦੇ ਸਾਦੇ ਲੋਕ ਸੰਸਾਰ ਦੇ ਵਿੱਚ ਵਿਚਰਨ ਕਰਨ ਵਾਲੇ, ਤੋ ਬੜੇ ਹੀ ਸਾਦੇ ਢੰਗ ਨਾਲ ਇਹ ਉੱਚਾ ਪੈਗਾਮ ਦਿੱਤਾ ਜਾਂਦਾ ਹੈ। ਕਿਉਂਕਿ ਸਾਦੇ ਢੰਗ ਨਾਲ ਕਿਹਾ ਜਾਂਦਾ, ਇਸਦਾ ਮਤਲਬ ਇਹ ਨਹੀਂ ਕਿ ਇਸਦੀ ਮਹੱਤਤਾ ਨਹੀਂ ਹੈ, ਕਿ ਸ਼ਾਇਦ ਬੜੀ ਸੰਸਕ੍ਰਿਤ ਫਾਰਸੀ ਵਿੱਚ ਕਹੀ ਹੋਈ ਗੱਲ ਹੀ ਬੜੀ ਵਿਸ਼ੇਸ਼ਤਾ ਰੱਖਦੀ ਹੈ। ਇੱਕ ਸਾਦੇ ਸ਼ਬਦਾਂ ਦਾ ਸਹਾਰਾ ਜ਼ਰੂਰ ਲਿੱਤਾ ਜਾਂਦਾ ਹੈ ਤਾਂ ਕਿ ਆਸਾਨੀ ਨਾਲ ਅਸੀਂ ਸਮਝ ਵੀ ਲਈਏ। ਤੋ ਉਹ ਸਾਦਾ ਸ਼ਬਦ ਜ਼ਰੂਰ ਹੁੰਦੇ ਹਨ, ਲੇਕਿਨ ਪੈਗਾਮ ਸਾਦਾ ਨਹੀਂ ਹੁੰਦਾ ਹੈ, ਮੈਸੇਜ ਸਾਦਾ ਨਹੀਂ ਹੁੰਦਾ ਹੈ। ਕੇਵਲ ਸ਼ਬਦ ਸਾਦੇ ਹੋ ਸਕਦੇ ਹਨ, ਕਹਿਣ ਦਾ ਢੰਗ ਬੜਾ ਸਾਦਗੀ ਭਰਿਆ ਹੋ ਸਕਦਾ ਹੈ, ਲੇਕਿਨ ਜਿਹੜਾ ਕਿ ਪੈਗਾਮ ਹੈ, ਸੰਦੇਸ਼ ਹੈ, ਉਹ ਬੜਾ ਉੱਚਾ ਹੁੰਦਾ ਹੈ, ਉਹ ਬੜਾ ਵਿਸ਼ੇਸ਼ ਹੁੰਦਾ ਹੈ। ਤੋ ਇਸ ਲਈ ਇਸ ਮੈਸੇਜ, ਇੱਕ ਵਰਡਸ ਅਤੇ ਇੱਕ ਮੈਸੇਜ ਹੁੰਦਾ ਹੈ। ਤੋ ਕਿਸੇ ਨੇ ਕਿਹਾ ਕਿ ਆਈ ਫਾਊਂਡ ਦ ਵਰਡਸ ਔਫ ਦ ਮਾਸਟਰ ਵਰ ਸੋ ਸਿੰਪਲ। ਤੋ ਅੱਗੋਂ ਕਹਿਣ ਵਾਲੇ ਨੇ ਕਿਹਾ ਹੈ, ਡੋਂਟ ਕੈਚ ਦ ਵਰਡਸ, ਕੈਚ ਦ ਮੈਸੇਜ, ਕਿ ਉਹ ਸੰਦੇਸ਼ ਕੀ ਸੀ, ਉਹ ਪੈਗਾਮ ਕੀ ਸੀ, ਉਹਨੂੰ ਪਕੜੋ। ਸੁਦੁੱਖੜੀ ਭਾਸ਼ਾ ਦਾ ਇਸਤੇਮਾਲ ਅਗਰ ਸੰਤ ਫਕੀਰ ਕਰਦੇ ਹਨ, ਲੇਕਿਨ ਉਹਨਾਂ ਦੇ ਸੰਦੇਸ਼ ਜਿਹੜੇ ਹਨ ਉਹ ਉਖੜੇ ਨਹੀਂ ਹੁੰਦੇ, ਉਹ ਬਲਕਿ ਉਖੜੇ ਹੋਇਆਂ ਨੂੰ ਵੀ ਸਥਾਪਿਤ ਕਰਨ ਵਾਲੇ ਹੁੰਦੇ ਹਨ। ਤੋ ਇਸ ਲਈ ਮਹਾਂਪੁਰਸ਼ਾਂ ਸੰਤਾਂ ਦੁਆਰਾ ਜਿਹੜੀਆਂ ਲੀਆਂ ਤਿਆਰ ਕੀਤੀਆਂ ਗਈਆਂ ਹਨ, ਜਿਹੜੀਆਂ ਰੇਖਾਵਾਂ ਖਿੱਚੀਆਂ ਗਈਆਂ ਹਨ, ਉਸੇ ਪਟੜੀ ਦੇ ਉੱਤੇ ਆਪਣੇ ਜੀਵਨ ਦੀ ਯਾਤਰਾ ਨੂੰ ਤੈਅ ਕਰਨਾ, ਇਸੇ ਨੂੰ ਹੀ ਸੂਝ ਮੰਨੀ ਗਈ ਹੈ, ਇਸੇ ਨੂੰ ਹੀ ਸਮਝਦਾਰੀ ਮੰਨੀ ਗਈ ਹੈ, ਇਸੇ ਨੂੰ ਹੀ ਇੱਕ ਐਸੀ ਵਿਵੇਕ ਪੂਰਵਕ ਸੋਚ ਮੰਨੀ ਗਈ ਹੈ। ਕੰਕਰ ਅਤੇ ਸਵਾਦਿਸ਼ ਪਦਾਰਥ ਇੱਕੋ ਥਾਲੀ ਦੇ ਵਿੱਚ ਹੋਣ ਅਤੇ ਅਸੀਂ ਪਦਾਰਥ ਨੂੰ ਹੀ ਮੂੰਹ ਵਿੱਚ ਪਾਉਂਦੇ ਹਾਂ, ਅਸੀਂ ਉਸ ਕੰਕਰ ਨੂੰ ਅਸੀਂ ਇੱਕ ਪਾਸੇ ਸੁੱਟ ਦਿੰਦੇ ਹਾਂ। ਲੇਕਿਨ ਇਨਸਾਨ ਦੀ ਜਿਵੇਂ ਚਾਲ ਬਣੀ ਹੋਈ ਹੈ, ਉਸ ਤੋਂ ਇਹ ਹੀ ਮਹਿਸੂਸ ਹੁੰਦਾ ਹੈ ਕਿ ਕੰਕਰ ਨੂੰ ਮੂੰਹ ਵਿੱਚ ਪਾਇਆ ਜਾ ਰਿਹਾ ਹੈ ਔਰ ਜਿਸ ਨਾਲ ਸਿਹਤ ਬਣਨੀ ਹੈ ਉਸ ਨੂੰ ਇੱਕ ਪਾਸੇ ਸੁੱਟਿਆ ਜਾ ਰਿਹਾ ਹੈ। ਤੋ ਇਹ ਇਨਸਾਨਾਂ ਦੇ ਕਰਮ ਹਨ ਐਸੇ ਜਿਹੜੇ ਕਿ ਇਨਸਾਨਾਂ ਦੇ ਮਿਆਰ ਨੂੰ ਨੀਵਾਂ ਕਰਦੇ ਹਨ। ਜਿਸ ਨੇ ਉੱਚਾ ਮਿਆਰ ਪ੍ਰਾਪਤ ਕਰਨਾ ਹੈ, ਇਹ ਗਿਰਾਵਟ ਵੱਲ ਜਾਂਦੇ ਹਨ, ਕਿਉਂਕਿ ਇੱਕ ਪੁੱਠੀ ਸੋਚ ਔਰ ਪੁੱਠੀ ਚਾਲ ਬਣ ਜਾਂਦੀ ਹੈ। ਇਸੇ ਲਈ ਇਨਸਾਨ ਦੇ ਰੂਪ ਵਿੱਚ ਪੈਦਾ ਹੋ ਕੇ ਵੀ ਸ਼ੈਤਾਨ ਕਹਾਉਂਦੇ ਹਨ। ਕਿਤੇ ਦੇਵਤਾ ਬਣਨਾ ਸੀ, ਕਿਤੇ ਪਰਮਾਤਮਾ ਦਾ ਰੂਪ ਬਣ ਜਾਣਾ ਸੀ, ਲੇਕਿਨ ਇਹ ਹੋਰ ਪਿੱਛੇ ਵੱਲ, ਜਿਵੇਂ ਕਈ ਦਫ਼ਾ ਦਾਸ ਨੇ ਉਹ ਮਿਸਾਲ ਦਿੱਤੀ ਕਿ ਕੋਈ ਇੱਕ ਚਪੜਾਸੀ ਹੁੰਦਾ ਹੈ, ਉਹ ਕਹਿੰਦਾ ਹੈ ਮੈਂ ਕਲਰਕ ਬਣ ਜਾਵਾਂ, ਕਲਰਕ ਕਹਿੰਦਾ ਹੈ ਮੈਂ ਹੈੱਡ ਕਲਰਕ ਬਣ ਜਾਵਾਂ, ਹੈੱਡ ਕਲਰਕ ਕਹਿੰਦਾ ਹੈ ਕਿ ਮੈਂ ਆਫਿਸਰ ਬਣ ਜਾਵਾਂ, ਆਫਿਸਰ ਕਹਿੰਦਾ ਹੈ ਕਿ ਮੈਂ ਹੋਰ ਅੱਗੇ ਡਾਇਰੈਕਟਰ ਬਣ ਜਾਵਾਂ, ਅੱਗੇ ਜਾ ਕੇ ਮੈਂ CEO ਬਣ ਜਾਵਾਂ, ਉਸ ਪਾਸੇ ਚੱਲਦੇ ਹਾਂ। ਕਿਤੇ ਅੱਜ ਤੁਸੀਂ ਸੁਣਿਆ ਹੈ ਕਿ CEO ਕਹੇ ਕਿ ਮੈਂ ਡਾਇਰੈਕਟਰ ਬਣ, ਡਾਇਰੈਕਟਰ ਕਹੇ ਕਿ ਮੈਂ ਹੇਠਾਂ ਹੋਰ, ਮੈਂ ਕੋਈ ਆਫਿਸਰ ਬਣ ਜਾਵਾਂ, ਆਫਿਸਰ ਕਹੇ ਕਿ ਮੈਂ ਹੈੱਡ ਕਲਰਕ ਬਣ ਜਾਵਾਂ, ਹੈੱਡ ਕਲਰਕ ਕਹੇ ਕਿ ਮੈਂ ਕਲਰਕ ਬਣ ਜਾਵਾਂ, ਉਹ ਕਲਰਕ ਕਹੇ ਕਿ ਮੈਂ ਚਪੜਾਸੀ ਬਣ ਜਾਵਾਂ। ਇਸ ਤਰ੍ਹਾਂ ਦੇ ਨਾਲ ਕੋਈ ਨਹੀਂ ਸੋਚਦਾ ਹੈ, ਕਿਉਂਕਿ ਉੱਥੇ ਲਾਭ ਨਜ਼ਰ ਆ ਰਿਹਾ ਹੁੰਦਾ ਹੈ। ਉਸ ਦੁਨਿਆਵੀ ਸੋਚ ਵਿੱਚ ਤਾਂ ਅਸੀਂ ਇਸ ਤਰ੍ਹਾਂ ਦੇ ਨਾਲ ਖਿਆਲ ਲੈ ਆਉਂਦੇ ਹਾਂ, ਲੇਕਿਨ ਜਿਸ ਦੇ ਉੱਤੇ ਸਾਰਾ ਦਾਰੋ ਮਦਾਰ ਟਿਕਿਆ ਹੋਇਆ ਹੈ, ਸਾਰਾ ਦਾਰੋ ਮਦਾਰ ਟਿਕਿਆ ਹੋਇਆ ਹੈ ਲੋਕ ਅਤੇ ਪਰਲੋਕ ਦਾ, ਉੱਥੇ ਇਨਸਾਨ ਜਿਹੜਾ ਹੈ ਉਹ ਪੁੱਠੇ ਪਾਸੇ ਹੀ ਚੱਲਦਾ ਹੈ। ਇਨਸਾਨ ਬਣ ਕੇ ਦੇਵਤਾ ਬਣਨਾ ਹੁੰਦਾ ਹੈ, ਲੇਕਿਨ ਇਹ ਇਨਸਾਨ ਵੀ ਨਹੀਂ ਰਹਿੰਦਾ ਹੈ, ਹੈਵਾਨ ਅਤੇ ਸ਼ੈਤਾਨ ਬਣ ਜਾਂਦਾ ਹੈ। ਯਾਨੀ ਕਿ ਉਹੀ ਗੱਲ ਕਿ ਪੁੱਠੇ ਪਾਸੇ ਚੱਲਣਾ, ਇਹ ਇਨਸਾਨ ਦੀ ਫਿਤਰਤ ਬਣੀ ਹੋਈ ਹੈ। ਤੋ ਇਸ ਲਈ ਮਹਾਂਪੁਰਸ਼ ਜਾਗਰੂਕ ਕਰਦੇ ਹਨ, ਅਹਿਸਾਸ ਕਰਾਉਂਦੇ ਹਨ ਕਿ ਇਨਸਾਨ ਜ਼ਰਾ ਸੋਚ ਵਿਚਾਰ ਕਿ ਕਿਤੇ ਤੂੰ ਉਹੀ ਤਾਂ ਨਾਦਾਨੀ ਨਹੀਂ ਕਰ ਰਿਹਾ ਹੈ, ਤੂੰ ਉਹੀ ਵਿਗਾੜ 'ਤੇ ਪੈਦਾ ਨਹੀਂ ਕਰ ਰਿਹਾ ਹੈ, ਤੂੰ ਆਪਣੇ ਡੁੱਬਣ ਦਾ ਸਮਾਨ 'ਤੇ ਤਿਆਰ ਨਹੀਂ ਕਰ ਰਿਹਾ ਹੈ, ਤੂੰ ਇੱਕ ਮਾਨਵ ਜਾਤੀ 'ਤੇ ਕਲੰਕ 'ਤੇ ਨਹੀਂ ਬਣ ਰਿਹਾ ਹੈ, ਤੂੰ ਆਪਣੀ ਆਤਮਾ ਦਾ ਉਧਾਰ ਕੀਤਾ ਹੈ ਕਿ ਨਹੀਂ ਕੀਤਾ ਹੈ, ਪਰਲੋਕ ਸੁਹੇਲਾ ਕੀਤਾ ਹੈ ਕਿ ਨਹੀਂ ਕੀਤਾ ਹੈ ਇਸ ਲੋਕ ਦੇ ਵਿੱਚ। ਤੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ ਇਹ ਅਹਿਸਾਸ ਕਰਾਉਂਦੇ ਹਨ ਤਾਂ ਕਿ ਇਨਸਾਨ ਇਸ ਤਰ੍ਹਾਂ ਦੇ ਨਾਲ ਇਹ ਸਮਝ ਨੂੰ ਹਾਸਿਲ ਕਰਕੇ ਉਹ ਅੱਗੇ ਵੱਧਦਾ ਚਲਾ ਜਾਵੇ। ਉਸੇ ਨੂੰ ਹੀ ਅੱਗੇ ਵਧਣਾ ਮੰਨਿਆ ਜਾਂਦਾ ਹੈ। ਅਗਰ ਸਹੀ ਦਿਸ਼ਾ ਵੱਲ ਹੈ ਫਿਰ ਤਾਂ ਅੱਗੇ ਵਧਣਾ ਹੈ, ਅਗਰ ਦੂਸਰੀ ਤਰਫ ਮੁੱਖ ਹੋ ਗਿਆ ਤਾਂ ਫਿਰ ਅੱਗੇ ਵਧਣਾ ਨਹੀਂ ਹੁੰਦਾ ਹੈ। ਉਹ ਚੱਲਣਾ ਜਾਂ ਤੁਰਨਾ ਜ਼ਰੂਰ ਹੁੰਦਾ ਹੈ, ਲੇਕਿਨ ਅੱਗੇ ਵਧਣਾ ਨਹੀਂ, ਉਹ ਮੰਜ਼ਿਲ ਤੋਂ ਦੂਰ ਹੋਣਾ ਹੈ। ਜਿਵੇਂ ਕਿਸੇ ਨੇ ਮੁੰਬਈ ਜਾਣਾ ਹੋਵੇ, ਉਸ ਪਾਸੇ ਮੁੱਖ ਕਰਨ ਦੀ ਬਜਾਏ, ਉੱਧਰ ਦੀ ਗੱਡੀ ਫੜਨ ਦੀ ਬਜਾਏ ਉਹ ਕਿਤੇ ਦੂਸਰੇ ਪਾਸੇ ਵੱਲ ਤੁਰ ਪਵੇ, ਅਤੇ ਉਹ ਮੰਜ਼ਿਲ ਇੱਕ ਇੱਕ ਕਦਮ ਉਸਦਾ ਮੰਜ਼ਿਲ ਤੋਂ ਹੋਰ ਦੂਰ ਲੈ ਜਾਏਗਾ ਉਸਨੂੰ। ਔਰ ਉਸ ਪਾਸੇ ਅਗਰ ਮੁੱਖ ਕਰਕੇ ਚੱਲਦਾ ਹੈ ਤਾਂ ਇੱਕ ਇੱਕ ਕਦਮ ਉਸ ਨੂੰ ਮੰਜ਼ਿਲ ਦੇ ਨੇੜੇ ਲੈ ਜਾਂਦਾ ਜਾਂਦਾ ਹੈ। ਤੋ ਇਸੇ ਤਰ੍ਹਾਂ ਦੇ ਨਾਲ ਇਨਸਾਨਾਂ ਨੇ ਵੀ ਪੁੱਠੀ ਤੌਰ ਜਦ ਵੀ ਅਪਣਾਈ ਉਹ ਇਸ ਮੰਜ਼ਿਲ ਤੋਂ ਹੋਰ ਦੂਰ ਹੁੰਦਾ ਚਲਾ ਗਿਆ ਹੈ, ਔਰ ਐਸੀ ਸਥਿਤੀ ਵਿੱਚ ਪਹੁੰਚ ਜਾਂਦਾ ਹੈ ਕਿ ਫਿਰ ਮੁੜਨਾ ਵੀ ਮੁਸ਼ਕਿਲ ਹੋ ਜਾਂਦਾ ਹੈ, ਫਿਰ ਉਭਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ, ਫਿਰ ਇਹ ਅਮੋਲਕ ਜਨਮ ਕੌਡੀਆਂ ਦੇ ਭਾਵ ਚਲਾ ਜਾਂਦਾ ਹੈ, ਔਰ ਇਨਸਾਨ ਇਤਨੀ ਵੱਡੀ ਨਾਦਾਨੀ ਕਰ ਜਾਂਦਾ ਹੈ ਔਰ ਤ੍ਰਿਗਾਕਾਰ ਦਾ ਪਾਤਰ ਬਣਦਾ ਹੈ। ਕੋਈ ਸ਼ਾਬਾਸ਼ੀ ਨਹੀਂ ਮਿਲਦੀ, ਕੋਈ ਮੁੱਖ ਉਜਲਾ ਨਹੀਂ ਹੁੰਦਾ, ਕੋਈ ਦਰਗਹਿ ਪ੍ਰਵਾਨਗੀ ਨਹੀਂ ਹੁੰਦੀ, ਔਰ ਇਸ ਤਰ੍ਹਾਂ ਦੇ ਨਾਲ ਇਸ ਧਰਤੀ ਦੇ ਵਿੱਚ ਵਿਚਰਨ ਕੀਤਾ ਕਿ ਆਪ ਵੀ ਚੈਨ ਨਾ ਲਿੱਤਾ, ਹੋਰਨਾਂ ਨੂੰ ਵੀ ਚੈਨ ਨਾ ਲੈਣ ਦਿੱਤਾ। ਤੋ ਇਸੇ ਲਈ ਮਹਾਂਪੁਰਸ਼ਾਂ ਨੇ ਇਹੀ ਸੰਦੇਸ਼, ਇਹੀ ਪੈਗਾਮ ਇਹ ਹਮੇਸ਼ਾ ਦਿੱਤੇ ਹਨ ਕਿ ਇਨਸਾਨ ਹੁਣ ਵੀ ਸੰਭਲ ਜਾ ਤਾਂ ਵੀ ਤੇਰਾ ਗੱਲ ਬਣ ਜਾਏਗੀ, ਅਗਰ ਤੂੰ ਪੁੱਠੇ ਪਾਸੇ ਚੱਲ ਪਿਆ ਹੈ ਅਤੇ ਅਜੇ ਤੂੰ 20 ਕਿਲੋਮੀਟਰ ਦੂਰ ਗਿਆ ਹੈ, ਅਗਰ ਇਸੇ ਤਰ੍ਹਾਂ ਦੇ ਨਾਲ ਚੱਲਦਾ ਜਾਏਗਾ ਫਿਰ ਤੈਨੂੰ ਪਰਤਣ ਦੇ ਲਈ ਵੀ ਹੋ ਸਕਦਾ ਹੈ। ਕਈ ਵਾਰੀ ਦੇਖਿਆ ਹੈ ਕਈ ਦੂਸਰੀ ਸੜਕ 'ਤੇ ਪੈ ਜਾਂਦੇ ਹਨ ਔਰ 60-70 ਕਿਲੋਮੀਟਰ ਅੱਗੇ ਚਲੇ ਜਾਂਦੇ ਹਨ, ਉੱਥੋਂ ਫਿਰ ਕਿਤੇ ਗੱਡੀ ਰੋਕ ਕੇ ਪੁੱਛਦੇ ਹਨ ਅਤੇ ਉਹ ਕਹਿੰਦੇ ਭਾਈ ਸਾਹਿਬ ਉਹ ਤਾਂ 70 ਕਿਲੋਮੀਟਰ ਪਿੱਛੇ ਸੀ ਮੋੜ, ਫਿਰ ਵਾਪਸ ਜਾਣਾ ਪੈਂਦਾ ਹੈ। ਤੋ ਇਸ ਤਰ੍ਹਾਂ ਦੇ ਨਾਲ ਉਹ ਸਮਾਂ ਵੀ ਹੱਥੋਂ ਚਲਾ ਗਿਆ। ਤੋ ਮਹਾਂਪੁਰਸ਼ ਇਹੀ ਕਹਿੰਦੇ ਹਨ ਕਿ ਜਿਤਨੀ ਜਲਦੀ ਤੂੰ ਸੰਭਲ ਜਾਏ, ਬਾਕੀ ਦੀ ਜਿਤਨੀ ਤੇਰੀ ਉਮਰ ਮਾਲਿਕ ਨੇ ਲਿਖੀ ਹੈ ਘੱਟੋ ਘੱਟ ਉਹ ਤਾਂ ਉਜਾਲੇ ਵਿੱਚ ਹੋਵੇ। ਇਹ ਕੋਈ ਪਤਾ ਨਹੀਂ ਕਿ ਕਿਤਨੀ ਉਮਰ ਬਾਕੀ ਹੈ, ਲੇਕਿਨ ਹੁਣੇ ਸੰਭਲ ਗਿਆ ਤਾਂ ਜਿਤਨੀ ਵੀ ਬਾਕੀ ਹੈ, ਘੱਟੋ ਘੱਟ ਪਹਿਲੇ ਅਪਯਸ਼ ਲੈ ਰਿਹਾ ਸੀ ਉਤਨਾ ਤੂੰ ਇਹ ਆਪਣੇ ਜੀਵਨ ਦੇ ਵਿੱਚ ਅਗਰ ਮੋੜ ਲਿਆਂਦਾ ਤਾਂ ਇੱਥੋਂ ਫਿਰ ਸ਼ਰਮਿੰਦਾ ਹੋ ਕੇ ਨਹੀਂ ਜਾਏਗਾ, ਮੁੱਖ ਉਜਲਾ ਕਰਕੇ ਜਾਏਗਾ। ਤੋ ਇਸ ਲਈ ਜਿਤਨੀ ਜਲਦ ਪਰਤ ਜਾਏਗਾ ਸਹੀ ਦਿਸ਼ਾ ਦੇ ਵੱਲ, ਬਾਕੀ ਦਾ ਜੀਵਨ ਦਾ ਸਫ਼ਰ ਤੇਰਾ ਉਹ ਵੀ ਤੇਰੇ ਲਈ ਸ਼ੁਭਾਇਮਾਨ ਹੋਏਗਾ। ਔਰ ਫਿਰ ਤੂੰ ਕੱਲ੍ਹ ਤੱਕ ਦੂਸਰਿਆਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ ਅਤੇ ਹੁਣ ਤੂੰ ਦੂਸਰਿਆਂ ਨੂੰ ਰਾਹਤ ਦੇਣ ਵਾਲਾ ਬਣ ਜਾਏਗਾ, ਫਿਰ ਕਿਉਂ ਨਾ ਤੇਰਾ ਦਿਲਾਂ ਦੇ ਵਿੱਚ ਥਾਂ ਬਣੇਗੀ ਤੇਰੀ, ਕਿਉਂ ਨਾ ਤੂੰ ਦਿਲਾਂ ਦੇ ਵਿੱਚ ਆਪਣਾ ਸਥਾਨ ਬਣਾਏਗਾ, ਕਿਉਂ ਨਾ ਤੇਰਾ ਫਿਰ ਸਤਿਕਾਰ ਨਾਲ ਤੈਨੂੰ ਯਾਦ ਕੀਤਾ ਜਾਏਗਾ। ਤੋ ਇਸੇ ਤਰ੍ਹਾਂ ਦੇ ਨਾਲ ਐਸਾ ਜੀਵਨ ਜੀਣਾ ਹੀ एक सही मायनों के विच एक उच्ची सोच मनी गई है, एक सही एक चाल उसे नूं मन्या गया है जिहड़े कि संतां दीआं शिक्षावां अनुसार है, जो ज्ञान दे उजाले दे तहत है, उसे दी ही एक महत्ता है, वही कल्याणकारी है। और वाकई ही ऐसा जीवन हर कोई जी पाए, एक शुभकामना, एक प्रार्थना और अरदास एक कीती जांदी है। तो होर भी महापुरशां ने अनेक रूपां दे विच अपने भावनावां शब्दां दे रूप विच सब दे समक्ष रखियां कि किस तरह दे नाल होर भी इंसान दे मना दे विच कैसे कैसियां एक भावनावां काम करदियां हन जिहड़े कि अज्ञानता दे तहत हन, जिथे कि धर्मां मज़हबां दीआं मिलत मज़ो मिलत दीआं दीवारां खड़ियां करके तकरार करदे हन, कोई जाति दे आधार ते एक दूसरे दे नाल घृणा ते नफरत और अपने ते हंकार करदे हन, इस तरह दे नाल कोई रंग नसल दे विच उलझिया होया है, कोई पहराव्यां दे विच उलझिया होया है, कोई भाषावां विच उलझिया होया है, कोई इलाकियां विच उलझिया होया है, और उस कारण भी इंसान नफरतां करदा है, वैर करदा है। और महापुरश हमेशा ही कहिंदे आ रहे हन कि प्यार नाल ही दुनिया सजनी है और प्यार नाल ही सजाई जा सकती है। धर्म दे नाते, मज़हब दे नाते, भाषा दे नाते, जाति दे नाते, संस्कृतियां दे नाते अगर नफरतां ही करदे चले जाओगे, इसका मतलब तो सारे दे सारे कारण तुहाडे कोल हैं नफरत करन लई। लेकिन महापुरश कहिंदे हन कि एक एक कारण ऐसा बनाते चले जाओ जिस नाल प्यार विच वादा हुंदा चला जावे। इस लई एक प्यार नूं ही असी हिरदियां दे विच वसाना है। अगर प्यार असी हिरदियां विच वसा लिया तो सच्चे धर्मी बन गए, फिर धर्म दे नां ते झगड़े नहीं। हिरदियां दे विच प्यार दी कमी है तां ही धर्म दा नां लै के मज़हबां दा नां लै के तकरार हुंदे हन। अगर प्यार है मन विच फिर प्यार ने दया नूं भी जन्म दे देना है। फिर अगर दया भाव है हर किसी लई तो फिर असी किस दे उत्ते जुल्म करांगे, किस तरह दे नाल असी तकरार करांगे। तो इस लई प्यार नूं ही असी अपनाना है, प्यार दे नाल ही असी जीवन दे सफर नूं तय करना है। और प्यार सजाता है गुलशन को और नफरत वीरान करे, ये पंक्ति हमेशा ही तुसी पढ़दे सुनदे आ रहे हो कि ये प्यार नाल ही सजना सवरना है। अपना आप भी साडा सजना सवरना वो प्यार दे कारण है, घरां नूं भी सुंदर रूप मिलना है प्यार दे कारण, समाज दे विच भी सुंदरता आनी है प्यार दे कारण, और विश्व दे विच भी सुंदरता आनी है प्यार दे कारण। ये प्यार दी कमी, ये प्यार दी घाट ही है जिसने किस तरह दे नाल इंसान दी शक्लो सूरत ही कुरूप बना दिती है, ये सारे वातावरण नूं ही दूषित कर दिता है। तो मजबूती देनी है प्यार नूं, मजबूती देनी है असी उन्हां तमाम भावनावां नूं जिन्हां नूं कल्याणकारी मन्या गया है। तो यही शुभकामना, यही अरदास, यही प्रार्थना ये कीती जा रही है कि इस तरह दे नाल अंतर साडा जिहड़ा है ये इस तरह दे नाल शुद्ध और सुंदर बनता चला जाए, ता कि बाहर भी उसका प्रगटाव जिहड़ा है वह सुंदर हो जाए। एक मन अंदर जोत जग गई, बाहर भी असी रोशनी करन विच यकीन रखन लग पावांगे। अगर मन का दीवा ही बुझा होया है असी फिर दूसरों के जगे हुए दीवियां नूं भी असी बुझाउण विच लग पावांगे। तो इस तरह के नाल ये अंतर साडा उज्जवल होवे, अंतर साडे रोशनी होवे, फिर बाहर भी असी रोशनी प्रगट करांगे, असी बाहर भी महक वंडांगे, बाहर ही असी सुंदर व्यवहार करांगे। जिवें ओ पंक्ति भी अनेक दफा दास पढ़दा है कि एक दीप अंदर के मन उजियारा हो, एक दीप बाहर के स्वागत तुम्हारा हो, एक दीप चौराहे पर जो सबका सहारा हो। कि इस तरह दे नाल एक दीप अंदर जगया ते मन उजियारा हो, एक दीप बाहर कि स्वागत तुम्हारा हो, जी आया नूं। फिर ये भेद नहीं है कि पगड़ी वाला है केवल ताई जी आया नूं, टोपी वाले नूं नहीं, उर्दू बोलता है तो जी आया नूं, ਅਗਰ ਗੁਰਮੁਖੀ ਬੋਲਦਾ ਹੈ ਤਾਂ ਕੋਈ ਜੀ ਆਇਆਂ ਨੂੰ ਨਹੀਂ, ਤਾਂ ਉਹ ਕੋਈ ਐਸੀ ਨਾਪ ਤੋਲ ਨਾ ਬਣਾ ਕੇ ਉਹ ਫਿਰ ਇਸ ਤਰ੍ਹਾਂ ਦੇ ਨਾਲ ਸਵਾਗਤ ਤੁਹਾਰਾ ਹੋ ਕਿ ਏਕ ਦੀਪ ਬਾਹਰ ਸਵਾਗਤ ਤੁਹਾਰਾ ਹੋ ਔਰ ਏਕ ਦੀਪ ਚੌਰਾਹੇ ਪਰ ਜੋ ਸਭ ਕਾ ਸਹਾਰਾ ਹੋ। ਫਿਰ ਚੌਰਾਹੇ ਵਿੱਚ ਜਿਵੇਂ ਇੱਕ ਕੋਈ ਦੀਵਾ ਜਲ ਰਿਹਾ ਹੋਵੇ ਅਤੇ ਕਿਸੇ ਦਿਸ਼ਾ ਵੱਲੋਂ ਕੋਈ ਆ ਜਾਵੇ ਉਸ ਨੂੰ ਰੌਸ਼ਨੀ ਮਿਲ ਜਾਂਦੀ ਹੈ, ਤਾਂ ਇਸੇ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦੀ ਇੱਕ ਅਵਸਥਾ ਹੁੰਦੀ ਹੈ ਕਿ ਆਪਣੇ ਮਨ ਨੂੰ ਉਜਾਗਰ ਕਰਦੇ ਹਨ। ਫਿਰ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਣਿਆਈ, ਫਿਰ ਦੂਸਰਿਆਂ ਨੂੰ ਗਲੇ ਲਗਾਉਂਦੇ ਹਨ ਔਰ ਸਭ ਕਾ ਸਹਾਰਾ ਹੋ। ਫਿਰ ਉਹੀ ਜੋਤ ਜਿਹੜੀ ਜਗ ਜਾਂਦੀ ਹੈ ਮਨਾਂ ਵਿੱਚ, ਉਹ ਭਾਈਚਾਰੇ ਨੂੰ ਵੀ ਵਾਧਾ ਦਿੰਦੀ ਹੈ ਔਰ ਭੁੱਲੇ ਭਟਕਿਆਂ ਦਾ ਲਈ ਵੀ ਉਹ ਸਹਾਰਾ ਬਣਦੀ ਹੈ। ਤੋ ਐਸੀ ਜੋਤ ਹਰ ਕਿਸੇ ਦੀ ਜਗ ਜਾਵੇ, ਇਹ ਸ਼ੁਭਕਾਮਨਾ ਪ੍ਰਾਰਥਨਾ ਅਰਦਾਸ ਦੇ ਨਾਲ ਦਾਸ ਹੋਰ ਅਧਿਕ ਸ਼ਬਦਾਂ ਦਾ ਸਹਾਰਾ ਲਏ ਬਗੈਰ ਆਪ ਤੋਂ ਇਜਾਜ਼ਤ ਚਾਹੇਗਾ, ਕਿਉਂਕਿ ਸਮਾਂ ਵੀ ਕਾਫੀ ਅੱਗੇ ਵੱਧ ਚੁੱਕਾ ਹੈ ਔਰ ਫਿਰ ਤੋਂ ਆਪਣੀ ਖੁਸ਼ੀ ਜ਼ਾਹਿਰ ਕਰੇਗਾ ਜੋ ਇੱਥੇ ਆ ਕੇ ਪ੍ਰਾਪਤ ਹੋਈ ਹੈ। ਆਪ ਸਾਰਿਆਂ ਦੇ ਦਰਸ਼ਨ ਕਰਕੇ, ਆਪ ਦੇ ਇਲਾਵਾ ਹੋਰ ਵੀ ਸ਼ਹਿਰ ਦੇ ਵਸਨੀਕ ਪਤਵੰਤੇ, ਹੋਰ ਵੀ ਜਿਹੜੇ ਕਿ ਦੇਸ਼ ਦੀ ਪ੍ਰਾਂਤ ਦੀ ਸੇਵਾ ਕਰ ਰਹੇ ਹਨ, ਤਾਂ ਉਹਨਾਂ ਦੇ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਤਾਂ ਇਸੇ ਤਰ੍ਹਾਂ ਦੇ ਨਾਲ ਇਹ ਸਬਬ ਬਣਦੇ ਹਨ ਜਦ ਕਿਤੇ ਵੀ ਜਾਣ ਦੇ ਅਵਸਰ ਅਤੇ ਮੌਕੇ ਬਣਦੇ ਹਨ। ਹਿੰਦੁਸਤਾਨ ਦੇ ਅਨੇਕਾਂ ਅਨੇਕਾਂ ਪ੍ਰਾਂਤਾਂ ਦੇ ਵਿੱਚ, ਕੇਵਲ ਪੰਜਾਬ ਨਹੀਂ, ਪੰਜਾਬ ਤਾਂ ਸ਼ਾਇਦ ਸਾਲ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ 10-12 ਦਿਨ ਹੀ ਬਿਤਾਉਂਦਾ ਹੈ ਔਰ ਇਸ ਤੋਂ ਇਲਾਵਾ 365 ਦਿਨਾਂ ਦੇ ਵਿੱਚ ਜ਼ਿਆਦਾ ਸਮੇਂ ਅਨੇਕਾਂ ਪ੍ਰਾਂਤਾਂ ਵਿੱਚ ਜਾਣ ਦਾ ਮੌਕਾ ਮਿਲਦਾ ਹੈ। ਉੱਥੇ ਵੀ ਇਸੇ ਤਰ੍ਹਾਂ ਦੇ ਨਾਲ ਇਸੇ ਪਿਆਰ ਦਾ ਸੰਦੇਸ਼ ਦਿੱਤਾ ਜਾਂਦਾ ਹੈ, ਉੱਥੇ ਵੀ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਪ੍ਰਯਾਸ ਹੁੰਦੇ ਹਨ ਇਸ ਗਿਆਨ ਦੀ ਜੋਤ ਜਗਾ ਕੇ। ਤੋ ਦਾਸ ਇਹਨਾਂ ਸ਼ਬਦਾਂ ਰਾਹੀਂ ਹੀ ਆਪ ਤੋਂ ਇਜਾਜ਼ਤ ਚਾਹੇਗਾ। ਸਤਿ ਸੰਗਤ ਜੀ, ਧੰਨਵਾਦ।